ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਬਸਤਰ ਉਡਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਆਪਣੇ ਘਰਾਂ ਵਿੱਚ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਹੁਕਮਨਾਮੇ ਅੰਦਰ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮਨੁੱਖ ਸੰਸਾਰ ਦੇ ਜਿੰਨੇ ਮਰਜ਼ੀ ਪਦਾਰਥ ਖਾਈ ਜਾਵੇ, ਮਨੁੱਖ ਦਾ ਮਨ ਤ੍ਰਿਪਤ ਨਹੀਂ ਹੁੰਦਾ, ਮਨ ਰੱਜਦਾ ਨਹੀਂ। 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਮਨ ਭੁੱਖਾ ਹੈ, ਔਰ ਇਸ ਮਨ ਦੀ ਤ੍ਰਿਪਤੀ ਕੇਵਲ ਨਾਮ ਦੁਆਰਾ ਹੀ ਹੋ ਸਕਦੀ ਹੈ, ਹੋਰ ਪਦਾਰਥਾਂ ਕਰਕੇ ਇਸ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਔਰ ਦੂਸਰਾ ਹਜ਼ੂਰ ਨੇ ਦਰਸਾਇਆ ਹੈ ਕਿ ਜੀਵਨ ਵਿੱਚੋਂ ਜੀਵਨ ਪ੍ਰਾਪਤ ਕਰਨਾ, ਇੱਕ ਜ਼ਿੰਦਗੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਸਵਾਸ ਚੱਲਦੇ ਨੇ, ਅਸੀਂ ਕਹਿ ਦਿੰਦੇ ਹਾਂ ਕਿ ਇਹ ਜੀਉਂਦਾ ਹੈ। ਜਦੋਂ ਸਵਾਸ ਮੁੱਕ ਜਾਣ, ਸਵਾਸ ਖਤਮ ਹੋ ਜਾਣ, ਅਸੀਂ ਕਹਿ ਦਿੰਦੇ ਹਾਂ ਵੀ ਇਹ ਮਰ ਗਿਆ ਹੈ, ਇਹ ਮੁਰਦਾ ਹੋ ਗਿਆ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਕਿ ਜਿਨ੍ਹਾਂ ਮਨੁੱਖਾਂ ਨੇ, ਗੁਰਮੁਖਾਂ ਗੁਰਸਿੱਖਾਂ ਨੇ ਇਸ ਜੀਵਨ ਵਿੱਚੋਂ ਆਤਮਿਕ ਜੀਵਨ ਪ੍ਰਾਪਤ ਕੀਤਾ, ਉਹ ਕਦੇ ਵਾਸਤੇ ਮਰਦੇ ਨਹੀਂ, ਉਹ ਸਦਾ ਵਾਸਤੇ ਹੀ ਜਿਉਂਦੇ ਹਨ। ਵਿਦਵਾਨਾਂ ਦੀ ਵਿਚਾਰ ਹੈ ਕਿ ਜਿਸ ਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੋਈ, ਅਸਲ ਦੇ ਵਿੱਚ ਸੰਸਾਰ ਵਿੱਚ ਉਹ ਜਿਉਂਦਾ ਹੈ, ਬਾਕੀ ਸਾਰੇ ਮਰੇ ਹੋਏ ਨੇ। ਵਿਦਵਾਨ ਇਉਂ ਵੀ ਕਹਿ ਦਿੰਦੇ ਨੇ ਵੀ ਇਹ ਮੁਰਦਾ ਲਾਸ਼ਾਂ ਤੁਰੀਆਂ ਫਿਰਦੀਆਂ ਨੇ, ਕਿਉਂਕਿ ਆਤਮਿਕ ਜੀਵਨ ਪ੍ਰਾਪਤ ਨਹੀਂ ਹੋਇਆ। ਖਾ ਲਿਆ, ਪੀ ਲਿਆ, ਹੰਢਾ ਲਿਆ, ਚਾਰ ਪੈਰ ਦਿਨ ਦੇ ਜਿਹੜੇ ਸੀ ਉਹ ਤੁਰ ਫਿਰ ਕੇ ਗਵਾ ਲਏ, ਚਾਰ ਪੈਰ ਜਿਹੜੇ ਰਾਤ ਦੇ ਸੀ ਉਹ ਸੌ ਕੇ ਗਵਾ ਲਏ, ਨਾ ਸਿਮਰਨ ਭਜਨ ਕੀਤਾ, ਨਾ ਗੁਰਬਾਣੀ ਪੜ੍ਹੀ, ਨਾ ਗੁਰਬਾਣੀ ਨੂੰ ਵਿਚਾਰਿਆ, ਨਾ ਗੁਰੂ ਕੀ ਸੰਗਤ ਦੀ ਸੇਵਾ ਕੀਤੀ। ਸਤਸੰਗਤ ਜੀ, ਆਤਮਿਕ ਜੀਵਨ ਪ੍ਰਾਪਤ ਨਹੀਂ ਹੋਇਆ। ਹੈਣ ਵਿਰਲੇ, ਨਾ ਹੀ ਘਣੇ, ਜਿਨ੍ਹਾਂ ਨੂੰ ਆਤਮਿਕ ਜੀਵਨ ਪ੍ਰਾਪਤ ਹੋਇਆ ਹੈ ਉਹ ਬਹੁਤ ਘੱਟ ਹਨ। ਪਰ ਜੇ ਮੁਰਦਿਆਂ ਦੀ ਗਿਣਤੀ ਕਰੀਏ ਤੇ ਮੁਰਦੇ ਬਹੁਤ ਹਨ। ਮੁਰਦੇ ਕੌਣ ਨੇ? ਜਿਹੜੇ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰਦੇ, ਜਿਹੜੇ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਵੀ ਉਹ ਮੁਰਦੇ ਹਨ। ਔਰ ਇਸ ਤਰ੍ਹਾਂ ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮਨੁੱਖ ਅਨੇਕ ਪ੍ਰਕਾਰ ਦੇ ਵਸਤਰ ਪਹਿਣਦਾ ਹੈ, ਫਿਰ ਵੀ ਉਹਨੂੰ ਤ੍ਰਿਪਤੀ ਨਹੀਂ। ਵੰਨ ਸੁਵੰਨੇ ਕੱਪੜੇ ਪਹਿਣ ਕੇ ਵੀ ਉਹਦੇ ਮਨ ਵਿੱਚ ਰੱਜ ਨਹੀਂ, ਉਹਦਾ ਮਨ ਤ੍ਰਿਪਤ ਨਹੀਂ। ਅਨੇਕ ਪ੍ਰਕਾਰ ਦੀਆਂ ਸਵਾਰੀਆਂ ਦੇ ਉੱਤੇ ਸਵਾਰ ਹੁੰਦਾ ਹੈ, ਸਤਸੰਗ ਜੀ, ਫਿਰ ਵੀ ਮਨ ਨੂੰ ਤ੍ਰਿਪਤੀ ਨਹੀਂ। ਜੇ ਕਿਸੇ ਕੋਲ ਸਾਈਕਲ ਹੈ, ਉਹ ਸੋਚਦਾ ਵੀ ਮੇਰੇ ਥੱਲੇ ਮੋਟਰਸਾਈਕਲ ਹੋਵੇ। ਜਿਹਦੇ ਕੋਲ ਮੋਟਰਸਾਈਕਲ ਹੈ, ਉਹ ਸੋਚਦਾ ਵੀ ਮੇਰੇ ਕੋਲ ਗੱਡੀ ਹੋਵੇ। ਤੇ ਜਿਹਦੇ ਕੋਲ ਮਾੜੀ ਮੋਟ ਗੱਡੀ ਹੋਵੇ, ਉਹ ਕਹਿੰਦਾ ਵੀ ਹੁਣ ਚੰਗੀ ਗੱਡੀ ਹੋਵੇ ਤਾਂ ਗੱਲ ਬਣਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਅਸਵਾਰੀਆਂ ਦੁਆਰਾ ਵੀ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ, ਮਨ ਫਿਰ ਵੀ ਭੁੱਖੇ ਦਾ ਭੁੱਖਾ ਹੈ। ਇਸੇ ਤਰ੍ਹਾਂ ਕੁਛ ਲੋਕ ਦੁਨਿਆਵੀ ਖਜ਼ਾਨਿਆਂ ਦੀ ਭਾਲ ਕਰਦੇ ਨੇ, ਪਰ ਦੁਨਿਆਵੀ ਖਜ਼ਾਨੇ ਪ੍ਰਾਪਤ ਕਰਕੇ ਵੀ ਮਾਇਆ ਵੱਲੋਂ ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ। ਸਤਸੰਗ ਜੀ, ਤ੍ਰਿਸ਼ਨਾ ਤਾਂ ਹੀ ਮਿਟੇਗੀ ਜਦੋਂ ਸੁਖਾਂ ਦੇ ਖਜ਼ਾਨੇ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਵਸਤਰਾਂ ਵੱਲੋਂ ਮਨ ਤਾਂ ਹੀ ਤ੍ਰਿਪਤ ਹੋਵੇਗਾ ਜਦੋਂ ਅਸੀਂ ਪਰਮੇਸ਼ਰ ਪੱਟ ਲਈ, ਪਰਮੇਸ਼ਰ ਦੇ ਨਾਮ ਰੂਪੀ ਕੱਪੜੇ ਪਹਿਨ ਲਵਾਂਗੇ, ਫਿਰ ਹੀ ਸਾਡਾ ਮਨ ਤ੍ਰਿਪਤ ਹੋਵੇਗਾ। ਨਹੀਂ ਤੇ ਅਸੀਂ ਦੁਨੀਆਂ ਦੇ ਵੰਨ ਸੁਵੰਨੇ ਕੱਪੜੇ ਵੇਖ ਕੇ ਆਪਣਾ ਮਨ ਲੁਭਾਏ ਮਾਣ ਕਰੀ ਜਾਂਦੇ ਹਾਂ। ਔਰ ਸਤਸੰਗਤ ਜੀ, ਇਸੇ ਤਰ੍ਹਾਂ ਜਦੋਂ ਅਸੀਂ ਮਨ ਕਰਕੇ ਵਾਹਿਗੁਰੂ ਦੇ ਮਾਰਗ ਵੱਲੇ ਤੁਰਾਂਗੇ ਤੇ ਫਿਰ ਇਹਨਾਂ ਸਾਰੀਆਂ ਅਸਵਾਰੀਆਂ ਵੱਲੋਂ ਸਾਡੇ ਮਨ ਨੂੰ ਤ੍ਰਿਪਤੀ ਹੋਵੇਗੀ, ਕਿਉਂਕਿ ਮਨ ਦੀ ਤ੍ਰਿਪਤੀ ਪਰਮੇਸ਼ਰ ਦੇ ਨਾਮ ਦੁਆਰਾ ਹੈ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਮਨ ਤ੍ਰਿਪਤ ਹੋ ਗਿਆ ਹੈ, ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ, ਕਿਸੇ ਪ੍ਰਕਾਰ ਦੀ ਕੋਈ ਭੁੱਖ ਨਹੀਂ। ਹਜ਼ੂਰ ਨੇ ਉਹਨਾਂ ਦਾ ਜੇਕਰ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਕੀਤਾ ਆਓ ਪਿਆਰ ਸਾਹਿਬ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹਲਾ ਪੰਜਵਾ।
ਸਤਸੰਗਤ ਜੀ, ਰਾਗ ਧਨਾਸਰੀ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 684 ਤੇ ਸੁਭਾਏ ਮਾਨ ਹੈ।
ਤ੍ਰਿਪਤ ਭਈ ਸੱਚ ਭੋਜਨ ਖਾਇਆ।
ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਦੁਨਿਆਵੀ ਪਦਾਰਥਾਂ ਦੇ ਨਾਲ ਅਥਵਾ 36 ਪ੍ਰਕਾਰ ਦੇ ਭੋਜਨ ਛਕਣ ਨਾਲ ਮਨੁੱਖ ਨੂੰ ਤ੍ਰਿਪਤੀ ਨਹੀਂ ਹੁੰਦੀ ਔਰ ਇਸੇ ਕਰਕੇ ਹੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧਾ ਤਨ ਪੀੜੀਆ ਮਨ ਮਹ ਚੱਲੇ ਵਿਕਾਰ। ਉਹਨਾਂ ਪਦਾਰਥਾਂ ਦੇ ਖਾਣ ਨਾਲ ਮਨੁੱਖ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ ਔਰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਨੇ। ਵਿਦਵਾਨਾਂ ਦੀ ਵਿਚਾਰ ਹੈ ਕਿ ਇਹ ਸਰੀਰ ਰੋਟੀ ਤੋਂ ਪੈਦਾ ਹੋਇਆ ਹੈ। ਰੋਟੀ ਤੋਂ ਪੈਦਾ ਹੋਇਆ ਸਰੀਰ ਰੋਟੀ ਦੇ ਆਸਰੇ ਰਹਿੰਦਾ ਹੈ ਤੇ ਰੋਟੀ ਕਰਕੇ ਹੀ ਇਹ ਬਿਮਾਰ ਹੁੰਦਾ ਹੈ ਤੇ ਰੋਟੀ ਕਰਕੇ ਹੀ ਤੰਦਰੁਸਤ ਹੁੰਦਾ ਹੈ। ਹਰੇਕ ਮਨੁੱਖ ਪ੍ਰਸ਼ਾਦਾ ਛਕਦਾ ਹੈ, ਪ੍ਰਸ਼ਾਦੇ ਤੋਂ ਬਿੰਦ ਪੈਦਾ ਹੁੰਦੀ ਹੈ, ਬਿੰਦ ਤੋਂ ਮਨੁੱਖ ਦਾ ਸਰੀਰ ਪੈਦਾ ਹੁੰਦਾ ਹੈ ਤੇ ਸਤਸੰਗਤ ਜੀ ਫਿਰ ਇਹ ਰੋਟੀ ਦੇ ਆਸਰੇ ਜਿਉਂਦਾ ਹੈ। ਜੇ ਕਿਤੇ ਇਹਨੂੰ ਪ੍ਰਸ਼ਾਦਾ ਨਾ ਮਿਲੇ ਤੇ ਅੱਗ ਬਬੋਲਾ ਹੋ ਜਾਂਦਾ ਹੈ, ਟਾਈਮ ਵੱਧ ਲੱਗ ਜਾਵੇ ਤੇ ਘਰਦਿਆਂ ਦੇ ਗਲ ਪੈਂਦਾ ਵੀ ਤੁਸੀਂ ਇੰਨੀ ਦੇਰ ਲਾ ਦਿੱਤੀ, ਮੈਨੂੰ ਭੁੱਖ ਲੱਗੀ ਹੈ। ਪਰ ਵਿਦਵਾਨਾਂ ਦੀ ਵਿਚਾਰ ਹੈ ਵੀ ਜੇ ਜ਼ਿਆਦਾ ਖਾ ਲਵੇ ਤੇ ਫਿਰ ਬਿਮਾਰ ਹੋ ਜਾਂਦਾ ਹੈ, ਕਿਉਂਕਿ ਬਿਮਾਰੀ ਵੀ ਪ੍ਰਸ਼ਾਦੇ ਕਰਕੇ ਹੀ ਪੈਦਾ ਹੁੰਦੀ ਹੈ। ਜਦੋਂ ਇਹ ਜੀਵ ਮਨੁੱਖ ਅਪੱਖ ਭੱਖ ਸਭ ਖਾਏ, ਨਾ ਖਾਣ ਯੋਗ ਜਿਹੜੇ ਪਦਾਰਥ ਨੇ ਉਹਨਾਂ ਨੂੰ ਵੀ ਖਾਈ ਜਾਂਦਾ, ਜਿਹੜੇ ਖਾਣ ਯੋਗ ਨੇ ਉਹਨਾਂ ਨੂੰ ਵੀ ਖਾਈ ਜਾਂਦਾ। ਇਹ ਕਹਿ ਲਈਏ ਕਿ ਇਹ ਪੇਟ ਨੂੰ ਪੀਪਾ ਸਮਝ ਲੈਂਦਾ, ਗਰਭ ਸਮਝ ਲੈਂਦਾ ਤੇ ਜੋ ਕੁਛ ਇਹਦੇ ਵਿੱਚ ਸੁੱਟੀ ਚੱਲੋ। ਵਿਦਵਾਨਾਂ ਦੀ ਵਿਚਾਰ ਹੈ ਕਿ ਸਰੀਰ ਰੋਟੀ ਤੋਂ ਬਣਿਆ ਹੈ, ਰੋਟੀ ਦੇ ਆਸਰੇ ਹੈ, ਰੋਟੀ ਕਰਕੇ ਹੀ ਬਿਮਾਰ ਹੁੰਦਾ ਹੈ, ਰੋਟੀ ਕਰਕੇ ਹੀ ਇਹਨੂੰ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਜਿਹੜਾ ਬੰਦਾ ਅਲਪ ਆਹਾਰ ਸੁਲਪ ਸੇ ਨਿੰਦਰਾ ਦੇ ਵਿੱਚ ਰਹਿੰਦਾ ਹੈ ਨਾ, ਥੋੜ੍ਹਾ ਖਾਂਦਾ ਹੈ, ਥੋੜ੍ਹਾ ਸੌਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦਾ ਸਰੀਰ ਤੰਦਰੁਸਤ ਰਹਿੰਦਾ। ਹੁਣ ਜਿਹੜਾ ਬੰਦਾ ਖਾਈ ਹੀ ਜਾਂਦਾ ਆਖਿਰ ਤਾਂ ਫਿਰ ਬਿਮਾਰੀ ਲੱਗਣੀ ਹੈ ਨਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਤ ਖਾਧਾ ਤਨ ਪੀੜੀਆ ਮਨ ਮਹ ਚੱਲੇ ਵਿਕਾਰ, ਐਸੇ ਉਹ ਪਦਾਰਥ ਜਿਨ੍ਹਾਂ ਦੇ ਖਾਣ ਨਾਲ ਮਨੁੱਖ ਦਾ ਤਨ ਬਿਮਾਰੀ ਕਰਕੇ ਪੀੜਿਆ ਜਾਂਦਾ ਹੈ, ਬਿਮਾਰੀ ਨਾਲ ਮੁਰਕੇ ਕਰਲਾਉਂਦਾ ਹੈ ਵੀ ਹਾਏ ਮਰ ਗਿਆ। ਸਤਿਗੁਰੂ ਜੀ ਕਹਿੰਦੇ ਮਨ ਵਿੱਚ ਕਈ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਨੇ। ਔਰ ਵਿਦਵਾਨਾਂ ਨੇ ਇਹ ਵੀ ਦਰਸਾਇਆ ਕਿ ਕਿਸੇ ਨੇ ਸ਼ਰਾਬ ਨੂੰ ਹੀ ਆਪਣਾ ਜੀਵਨ ਸਮਝਿਆ ਹੋਇਆ ਹੈ। ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਕਿਸੇ ਨੇ ਵਿਕਾਰਾਂ ਨੂੰ ਆਪਣਾ ਜੀਵਨ ਸਮਝਿਆ ਹੋਇਆ ਹੈ, ਕਿਸੇ ਨੇ ਖਾਣ ਪੀਣ ਨੂੰ ਹੀ ਆਪਣਾ ਜੀਵਨ ਸਮਝਿਆ ਵੀ ਖਾਓ ਪੀਓ ਲਓ ਆਨੰਦ, ਆਹ ਜੱਗ ਮਿੱਠਾ ਤੇ ਅਗਲਾ ਕਿਨ ਡਿੱਠਾ। ਉਹਨਾਂ ਦਾ ਖਿਆਲ ਕੇਵਲ ਇੱਥੋਂ ਤੀਕਰ ਸੀਮਤ ਹੈ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਤ੍ਰਿਪਤੀ ਨਹੀਂ ਹੁੰਦੀ। ਹਜ਼ੂਰ ਨੇ ਤੇ ਦਰਸਾਇਆ ਵੀ ਜਿਹ ਪ੍ਰਸਾਦ ਸ਼ਕਤ ਹੀ ਅੰਮ੍ਰਿਤ ਖਾ ਹੈ ਤਿਸ ਠਾਕੁਰ ਕਉ ਰੱਖ ਮਨ ਮਾਹੇ। ਹੁਣ ਕਈ ਵਾਰ ਭੋਜਨ ਛਕਦਿਆਂ ਨਾਲ ਦਵਾਈ ਵੀ ਖਾਣੀ ਪੈਂਦੀ ਹੈ। ਆਮ ਹੀ ਆਪਾਂ ਸਮਾਜ ਵਿੱਚ ਵੇਖਦੇ ਹਾਂ ਅੱਜ ਕੱਲ੍ਹ ਵੀ ਪ੍ਰਸ਼ਾਦਾ ਛਕਿਆ ਤੇ ਨਾਲ ਹੀ ਦਵਾਈ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਦਰਸਾਇਆ, ਹਜ਼ੂਰ ਕਹਿੰਦੇ ਨੇ ਜਿਸ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਛਕਦਾ ਹੈ ਨਾ, ਤਿਸ ਠਾਕੁਰ ਕਉ ਰੱਖ ਮਨ ਮਾਹੇ। ਉਸ ਮਾਲਕ ਨੂੰ ਵੀ ਆਪਣੇ ਮਨ ਵਿੱਚ ਵਸਾ ਕੇ ਰੱਖ, ਉਹਨੂੰ ਵਿਸਾਰ ਨਾ। ਇਹ 36 ਪ੍ਰਕਾਰ ਦੇ ਭੋਜਨ ਉਸ ਮਾਲਕ ਨੇ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਪਤ ਭਾਈ ਸੱਚ ਭੋਜਨ ਖਾਇਆ। ਸਤ ਸੰਗਤ ਜੀ, ਸੱਚਾ ਭੋਜਨ ਕਿਹੜਾ ਹੈ? ਕਿਉਂਕਿ ਇੱਕ ਹੁੰਦੀ ਹੈ ਸੁਕ੍ਰਿਤ, ਇੱਕ ਹੁੰਦੀ ਹੈ ਦੁਕ੍ਰਿਤ। ਸੁਕ੍ਰਿਤ ਹੁੰਦੀ ਹੈ ਸ੍ਰੇਸ਼ਟ ਕੀਤੀ ਹੋਈ ਕਮਾਈ, ਅਸੀਂ ਕਹਿ ਦਿੰਦੇ ਵੀ ਇਹਦੀ ਕਮਾਈ ਸੱਚੀ ਹੈ। ਤੇ ਸੱਚੀ ਕਮਾਈ ਵਿੱਚੋਂ ਜਿਹੜਾ ਭੋਜਨ ਛਕਦਾ ਕਹਿੰਦੇ ਵੀ ਇਹ ਸੱਚਾ ਭੋਜਨ ਹੈ। ਹੁਣ ਸੱਚਾ ਭੋਜਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਵਾਨ ਕੀਤਾ। ਭਾਈ ਲਾਲੋ ਦੇ ਘਰ ਵਿੱਚ ਜਾ ਕੇ, ਪਰ ਜਿੱਥੇ ਝੂਠਾ ਭੋਜਨ ਸੀ ਨਾ, ਦੁਕ੍ਰਿਤ ਸੀ, ਮਾੜੀ ਕਿਰਤ ਦੀ ਕਮਾਈ ਸੀ, ਮਾੜੀ ਕਮਾਈ ਕੀਤੀ ਹੋਈ ਸੀ, ਮਾੜੀ ਕਮਾਈ ਦੇ ਨਾਲ ਪੈਸੇ ਜੋੜ ਕੇ ਭੋਜਨ ਤਿਆਰ ਕਰਨ ਵਾਲਾ ਜਿਹੜਾ ਸੀ ਨਾ ਭਾਗੋ, ਸਤਿਗੁਰੂ ਪਾਤਸ਼ਾਹ ਜੀ ਨੇ ਉਹਦਾ ਭੋਜਨ ਪ੍ਰਵਾਨ ਨਹੀਂ ਕੀਤਾ। ਕਿਉਂਕਿ ਐਸੇ ਲੋਕਾਂ ਦੇ ਭੋਜਨ ਨਾਲ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਸੱਚਾ ਭੋਜਨ ਛਕਿਆ ਤੇ ਹਜ਼ੂਰ ਕਹਿੰਦੇ ਮਨ ਤ੍ਰਿਪਤ ਹੋ ਗਿਆ ਹੈ, ਹੁਣ ਮਨ ਰੱਜ ਗਿਆ ਹੈ, ਹੁਣ ਇਹ ਕਿਸੇ ਪਾਸੇ ਨਹੀਂ ਝਾਕਦਾ। ਪਰ ਜੇ ਸੱਚਾ ਭੋਜਨ ਨਾ ਮਿਲੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਭੁਗਤ ਭੂਖ ਭੁਖਣਾ, ਪਦਾਰਥਾਂ ਦੇ ਭੋਗ ਭੋਗੀ ਜਾਂਦਾ ਤੇ ਫਿਰ ਵੀ ਭੁੱਖੇ ਦਾ ਭੁੱਖਾ ਰਹਿੰਦਾ, ਫਿਰ ਇਹਨੂੰ ਤ੍ਰਿਪਤੀ ਨਹੀਂ ਆਉਂਦੀ। ਤੇ ਜਦੋਂ ਸੱਚਾ ਭੋਜਨ ਮਿਲ ਗਿਆ ਫਿਰ ਹੀ ਇਹ ਤ੍ਰਿਪਤ ਹੁੰਦਾ ਹੈ। ਸੱਚਾ ਭੋਜਨ ਕਿਹੜਾ ਹੈ?
ਮਨ ਤਨ ਰਸਨਾ ਨਾਮ ਧਿਆਇਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਵਿੱਚ ਤੇ ਤਨ ਹਿਰਦੇ ਵਿੱਚ ਰਸਨਾ ਨਾਲ ਨਾਮ ਧਿਆਉਣਾ ਇਹ ਸੱਚਾ ਭੋਜਨ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਇਹ ਸੱਚਾ ਭੋਜਨ ਹੈ। ਸਤਸੰਗਤ ਜੀ ਅੰਤਰ ਹਿਰਦੇ ਅੰਦਰ ਗੁਰੂ ਸ਼ਬਦ ਦੀ ਆਰਾਧਨਾ ਕਰਨੀ, ਜ਼ਬਾਨ ਨਾਲ ਪਰਮੇਸ਼ਰ ਦਾ ਨਾਮ ਜਪਣਾ, ਅੱਖਾਂ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਤੇ ਕੰਨਾਂ ਨਾਲ ਨਾਮ ਸਰਵਣ ਕਰਨਾ। ਨਾਮ ਅਭਿਆਸੀਆਂ ਦੀ ਵਿਚਾਰ ਹੈ ਕਿ ਜਦੋਂ ਅਸੀਂ ਬੋਲ ਕੇ ਨਾਮ ਜਪਦੇ ਹਾਂ ਨਾ ਵਾਹਿਗੁਰੂ ਵਾਹਿਗੁਰੂ, ਤੇ ਇਹ ਜਦੋਂ ਅਸੀਂ ਕੰਨਾਂ ਨਾਲ ਸਰਵਣ ਕਰਾਂਗੇ ਸਤਸੰਗਤ ਜੀ ਫਿਰ ਮਨ ਨੂੰ ਤ੍ਰਿਪਤੀ ਹੋਵੇਗੀ, ਮਨ ਟਿਕ ਜਾਵੇਗਾ। ਇਹ ਸੱਚਾ ਭੋਜਨ ਹੈ। ਮਨ ਕਰਕੇ ਸਰੀਰ ਕਰਕੇ ਰਸਨਾ ਨਾਲ ਪਰਮੇਸ਼ਰ ਦਾ ਨਾਮ ਧਿਆਉਣਾ, ਮਨ ਵਿੱਚ ਵੀ ਨਾਮ ਦਾ ਵਾਸਾ ਹੋਵੇ, ਸਰੀਰ ਅੰਦਰ ਵੀ ਪਰਮੇਸ਼ਰ ਦੇ ਨਾਮ ਦਾ ਵਾਸਾ ਹੋਵੇ ਤੇ ਰਸਨਾ ਦੇ ਨਾਲ ਵੀ ਮਨੁੱਖ ਉਸ ਵਾਹਿਗੁਰੂ ਨੂੰ ਚੇਤੇ ਰੱਖੇ, ਇਹ ਸੱਚਾ ਭੋਜਨ। ਇਸ ਭੋਜਨ ਕਰਕੇ ਹੀ ਮਨ ਨੂੰ ਤ੍ਰਿਪਤੀ ਹੁੰਦੀ ਹੈ। ਸਤਸੰਗਤ ਜਿਨ੍ਹਾਂ ਨੂੰ ਇਹ ਸੱਚਾ ਭੋਜਨ ਮਿਲਿਆ, ਦੁਨੀਆਂ ਦੇ ਲੋਕਾਂ ਨੇ ਉਹਨਾਂ ਨੂੰ ਕਈ ਪ੍ਰਕਾਰ ਦੇ ਭੋਜਨ ਛਕਾਉਣ ਦਾ ਉਪਰਾਲਾ ਕੀਤਾ, ਜਗੀਰਾਂ ਦੇਣ ਦਾ ਉਪਰਾਲਾ ਕੀਤਾ, ਪਰ ਉਹਨਾਂ ਨੇ ਝਾਕਿਆ ਤੱਕ ਨਹੀਂ। ਸਤਿਗੁਰੂ ਜੀ ਕਹਿੰਦੇ ਮਨ ਕਰਕੇ ਸਰੀਰ ਕਰਕੇ ਰਸਨਾ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਇਹ ਸੱਚਾ ਭੋਜਨ ਉਹਨਾਂ ਨੇ ਛਕਿਆ ਹੈ, ਤੇ ਇਸ ਭੋਜਨ ਕਰਕੇ ਹੀ ਸਤਸੰਗਤ ਜੀ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ ਤੇ ਮਨ ਤ੍ਰਿਪਤ ਹੋ ਗਿਆ ਹੈ।
ਜੀਵਨਾ ਹਰ ਜੀਵਨਾ, ਜੀਵਨਾ ਹਰ ਜਪ ਸਾਧ ਸੰਗ।
ਸਤਸੰਗਤ ਜੀ ਜੀਵਨਾ ਹਰ ਜੀਵਨਾ, ਹਰੇਕ ਜੀਵਨ ਵਿੱਚੋਂ ਆਤਮਕ ਜੀਵਨ ਦੀ ਪ੍ਰਾਪਤੀ ਕਰਨੀ ਹੈ। ਜੀਵਨ ਕੀ ਹੈ? ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਆਸਾ ਵਿੱਚ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਆਖਾਂ ਜੀਵਾਂ ਵਿਸਰਾ ਮਰ ਜਾਉ। ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਪਰਮੇਸ਼ਰ ਨੂੰ ਅੱਠੇ ਪੈਰ ਚੇਤੇ ਰੱਖਣਾ ਇਹ ਜੀਵਨ ਹੈ। ਪਰ ਜੇ ਕੇਵਲ ਸਾਡਾ ਧਿਆਨ ਪਰਮੇਸ਼ਰ ਵੱਲੇ ਨਹੀਂ, ਅਸੀਂ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ ਤੇ ਸਤਸੰਗਤ ਜੀ ਫਿਰ ਮੁਰਦੇ ਹਾਂ। ਆਖਾਂ ਜੀਵਾਂ ਵਿਸਰਾ ਮਰ ਜਾਉ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਸੰਸਾਰ ਦੇ ਅੰਦਰ ਮੁਰਦਿਆਂ ਦੀ ਗਿਣਤੀ ਬਹੁਤੀ ਹੈ, ਆਤਮਕ ਜੀਵਨ ਵਾਲੇ ਬਹੁਤ ਘੱਟ ਹਨ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਆਖਦੇ ਨੇ ਭਾਵੇਂ ਇੱਕ ਘੜੀ ਭਾਵੇਂ ਅੱਧੀ ਘੜੀ ਭਾਵੇਂ ਅੱਧੀ ਤੋਂ ਅੱਧੀ ਘੜੀ, ਜਿਤਨਾ ਵੀ ਸਮਾਂ ਮਿਲੇ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਸਤਸੰਗਤ ਜੀ ਉਹ ਹਨ ਜਿਉਂਦੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ, ਉਹ ਅਸੀਂ ਅੱਜ ਵੀ ਜਿਉਂਦੇ ਵੇਖੇ ਨੇ। ਪੁੱਛਿਆ ਮਹਾਰਾਜ ਕਿੱਥੇ ਵੇਖੇ ਹੋ? ਤੇ ਹਜ਼ੂਰ ਕਹਿੰਦੇ ਸਾਧ ਸੰਗ ਤਿੰਨੀ ਦਰਸ਼ਨ ਪਾਇਆ, ਸਾਧ ਸੰਗਤ ਵਿੱਚੋਂ ਅਸੀਂ ਉਹਨਾਂ ਦਾ ਦਰਸ਼ਨ ਕੀਤਾ ਹੈ। ਸਤਸੰਗਤ ਜੀ, ਸ਼ਰਾਬ ਪੀ ਕੇ ਜੀਵਨ ਬੇਕਾਰ ਗਵਾ ਲੈਣਾ, ਕਬਾਬ ਖਾ ਕੇ ਜੀਵਨ ਬੇਕਾਰ ਗਵਾ ਲੈਣਾ, ਵਿਕਾਰਾਂ ਨੂੰ ਭੋਗ ਕਰਕੇ ਜੀਵਨ ਬੇਕਾਰ ਗਵਾ ਲੈਣਾ, ਇਹ ਕੋਈ ਜੀਵਨ ਨਹੀਂ। ਅਸਲ ਦੇ ਵਿੱਚ ਜੀਵਨ ਤਾਂ ਹੈ ਜਿਹਨੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਵੇਲੇ ਉੱਠਦਾ ਹੈ, ਮੂਲ ਮੰਤਰ ਤੇ ਗੁਰ ਮੰਤਰ ਦਾ ਅਭਿਆਸ ਕਰਦਾ ਹੈ, ਨਿਤਨੇਮ ਕਰਦਾ ਹੈ, ਗੁਰੂ ਕੀ ਬਾਣੀ ਪੜ੍ਹਦਾ ਹੈ, ਗੁਰਬਾਣੀ ਤੇ ਅਮਲ ਕਰਦਾ ਹੈ, ਫਿਰ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ, ਸੰਗਤ ਨਾਲ ਮਿਲ ਕੇ ਸੇਵਾਵਾਂ ਕਰਦਾ ਹੈ। ਅਸਲ ਦੇ ਵਿੱਚ ਜੀਵਨ ਉਹ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੀਵਨਾ ਹਰ ਜੀਵਨਾ, ਹਰ ਤੋਂ ਪਾਵ ਹਰੇਕ ਜੀਵਨ ਵਿੱਚੋਂ ਆਤਮਕ ਜੀਵਨ ਨੂੰ ਲੱਭਣਾ, ਆਤਮਕ ਜੀਵਨ ਪ੍ਰਾਪਤ ਕਰਨਾ, ਅਸਲ ਦੇ ਵਿੱਚ ਜੀਵਨ ਉਹ ਹੈ। ਕਈ ਵਾਰ ਬੰਦਾ ਸਾਰੀ ਜ਼ਿੰਦਗੀ ਸ਼ਰਾਬ ਪੀਂਦਾ, ਮਾੜੇ ਕਰਮ ਕਰਦਾ, ਪਰ ਅਖੀਰਲੇ ਸਮੇਂ ਜਾ ਕੇ ਉਹਨੂੰ ਸੋਝੀ ਆਉਂਦੀ ਹੈ, ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੁੰਦਾ, ਨਿਤਨੇਮੀ ਬਣ ਜਾਂਦਾ ਹੈ, ਤੇ ਹੋਰ ਉਹ ਕਹਿੰਦਾ ਮੇਰਾ ਸਾਰਾ ਜੀਵਨ ਬੇਕਾਰ ਹੀ ਚਲੇ ਗਿਆ। ਜੀਵਨ ਦਾ ਆਨੰਦ ਤਾਂ ਹੁਣ ਹੀ ਆਇਆ, ਉਹ ਜੀਵਨ ਦਾ ਆਨੰਦ ਨਹੀਂ ਜਦੋਂ ਬੰਦਾ ਸ਼ਰਾਬ ਪੀ ਕੇ ਗਲੀਆਂ ਨਾਲੀਆਂ ਤੇ ਡਿੱਗਾ ਹੁੰਦਾ ਤੇ ਕੁੱਤੇ ਮੂੰਹ ਚੱਟਦੇ ਨੇ ਤੇ ਉੱਤੇ ਪਿਸ਼ਾਬ ਕਰਦੇ ਨੇ, ਉਹ ਕੋਈ ਜੀਵਨ ਨਹੀਂ। ਫਿਰ ਬੰਦਾ ਸੋਚਦਾ ਵੀ ਮੈਨੂੰ ਹੁਣ ਜੀਵਨ ਪ੍ਰਾਪਤ ਹੋਇਆ। ਸਤਸੰਗਤ ਜੀ, ਆਖਾਂ ਜੀਵਾਂ ਵਿਸਰਾ ਮਰ ਜਾਓ, ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਪ੍ਰਭੂ ਨਾਲ ਜੁੜ ਜਾਣਾ, ਇਹੀ ਜੀਵਨ ਹੈ। ਪਰਮੇਸ਼ਰ ਨੂੰ ਵਿਸਾਰ ਦੇਣਾ, ਭੁਲਾ ਦੇਣਾ, ਇਹੀ ਮੌਤ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜੀਵਨਾ ਹਰ ਜੀਵਨਾ, ਹਰੇਕ ਜੀਵਨ ਵਿੱਚੋਂ ਆਤਮਕ ਜੀਵਨ ਨੂੰ ਪ੍ਰਾਪਤ ਕਰਨਾ। ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਨਾਲ ਮਿਲ ਕੇ ਉਸ ਹਰੀ ਵਾਹਿਗੁਰੂ ਨੂੰ ਜਪਿਆ ਕਰ, ਇਹੀ ਜੀਵਨ ਹੈ। ਅਥਵਾ ਗੁਰੂ ਕੀ ਸੰਗਤ ਨਾਲ ਮਿਲ ਕਰਕੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ, ਉਹਨਾਂ ਨੂੰ ਜੀਵਨ ਪ੍ਰਾਪਤ ਹੋਇਆ। ਉਹ ਅੱਜ ਵੀ ਜਿਉਂਦੇ ਨੇ, ਅੱਜ ਵੀ ਅਸੀਂ ਉਹਨਾਂ ਦੇ ਅਸਥਾਨਾਂ ਤੇ ਜਾ ਕਰਕੇ ਅਰਦਾਸਾਂ ਕਰਦੇ ਹਾਂ, ਬੇਨਤੀਆਂ ਕਰਦੇ ਹਾਂ, ਨਮਸਕਾਰਾਂ ਕਰਦੇ ਹਾਂ, ਅੱਜ ਵੀ ਉਹ ਜਿਉਂਦੇ। ਸਤਸੰਗਤ ਜੀ, ਜਿਨ੍ਹਾਂ ਨੂੰ ਜੀਵਨ ਪ੍ਰਾਪਤ ਹੋਇਆ ਹੈ, ਗੁਰੂ ਕਿਰਪਾ ਕਰੇ, ਗੁਰੂ ਸ਼ਬਦ ਨਾਲ ਜੁੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਕੇ ਹੀ ਅਸੀਂ ਜੀਵਨ ਪ੍ਰਾਪਤ ਕਰ ਸਕਦੇ ਹਾਂ। ਜਿਨ੍ਹਾਂ ਗੁਰਮੁਖਾਂ ਨੂੰ ਜੀਵਨ ਪ੍ਰਾਪਤ ਹੋਇਆ ਹੈ, ਉਹਨਾਂ ਨੇ ਗੁਰੂ ਕੀ ਸੰਗਤ ਵਿੱਚੋਂ ਜੀਵਨ ਪ੍ਰਾਪਤ ਕੀਤਾ ਹੈ। ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਕਿ ਇੱਕ ਜਨਮ ਮਾਤਾ ਦਿੰਦੀ ਹੈ, ਇੱਕ ਸਾਡਾ ਜਨਮ ਜਿਹੜਾ ਉਹ ਮਾਤਾ ਦੇ ਉਦਰ ਤੋਂ ਹੋਇਆ ਹੈ, ਪਰ ਸਤਸੰਗਤ ਜੀ ਇੱਕ ਜੀਵਨ ਜਿਹੜਾ ਹੈ ਨਾ, ਉਹ ਸਾਧ ਸੰਗਤ ਵਿੱਚੋਂ ਮਿਲਦਾ ਹੈ। ਇੱਕ ਜਨਮ ਜਿਹੜਾ ਹੈ ਉਹ ਗੁਰੂ ਕੀ ਸੰਗਤ ਵਿੱਚੋਂ ਮਿਲਦਾ ਹੈ। ਉਹ ਜਨਮ ਕਿਹੜਾ ਹੈ ਜਿਹੜਾ ਗੁਰੂ ਕੀ ਸੰਗਤ ਵਿੱਚੋਂ ਮਿਲਦਾ ਹੈ? ਉਹ ਮਨੁੱਖ ਦੇ ਅੰਦਰ ਜਗਿਆਸਾ ਪੈਦਾ ਹੋਣੀ ਕਿ ਮੈਂ ਵੀ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਵਾਂ, ਨਿਤਨੇਮੀ ਹੋਵਾਂ, ਗੁਰੂ ਕੀ ਬਾਣੀ ਨਾਲ ਜੁੜਾਂ, ਸਿਮਰਨ ਭਜਨ ਕਰਾਂ, ਜੀਵਾਂ ਦੇ ਉੱਤੇ ਦਇਆ ਕਰਾਂ। ਸਤਸੰਗਤ ਜੀ, ਐਸਾ ਜੀਵਨ ਜਿਹੜਾ ਹੈ ਉਹ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਇੱਕ ਜੀਵਨ ਮਾਂ ਦਿੰਦੀ ਹੈ, ਇੱਕ ਜੀਵਨ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ। ਤੇ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਵਿੱਚੋਂ ਜੀਵਨ ਮਿਲਿਆ, ਇੱਕ ਜੀਵਨ ਸਤਿਗੁਰੂ ਦੇ ਘਰ ਵਿੱਚ ਹੁੰਦਾ, ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਇੱਕ ਜੀਵਨ ਗੁਰੂ ਦੇ ਘਰ ਵਿੱਚ ਹੁੰਦਾ। ਤੇ ਜਿਹਦਾ ਜੀਵਨ ਗੁਰੂ ਦੇ ਘਰ ਵਿੱਚ ਹੋ ਜਾਵੇ, ਸਤ ਸੰਗਤ ਜੀ ਫਿਰ ਉਹ ਮੋਹ ਨਹੀਂ ਕਰਦਾ ਨਾ ਪਦਾਰਥਾਂ ਦਾ ਨਾ ਪਰਿਵਾਰ ਦਾ ਨਾ ਰਿਸ਼ਤੇਦਾਰਾਂ ਦਾ ਨਾ ਦੋਸਤਾਂ ਮਿੱਤਰਾਂ ਦਾ ਫਿਰ ਉਹ ਕਿਸੇ ਦੇ ਨਾਲ ਮੋਹ ਨਹੀਂ ਰੱਖਦਾ ਫਿਰ ਉਹ ਗੁਰੂ ਜੋਗਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਸਾਧ ਸੰਗਤ ਨਾਲ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਜਾਪ ਦੀ ਪ੍ਰਾਪਤੀ ਹੋਈ ਉਹਨਾਂ ਨੂੰ ਇੱਕ ਨਵਾਂ ਜੀਵਨ ਪ੍ਰਾਪਤ ਹੋਇਆ ਹੈ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਅਨੇਕ ਪ੍ਰਕਾਰੀ ਬਸਤਰ ਉਡਾਏ
ਸਤ ਸੰਗਤ ਜੀ ਮਨੁੱਖ ਅਨੇਕ ਪ੍ਰਕਾਰ ਦੇ ਅਨੇਕਾਂ ਤਰੀਕਿਆਂ ਦੇ ਬਸਤਰ ਪਹਿਨਦਾ ਹੈ ਉਡਾਏ ਦਾ ਅਰਥ ਹੈ ਪਹਿਨਣਾ ਅਨੇਕ ਪ੍ਰਕਾਰ ਦੇ ਬਸਤਰ ਪਹਿਨਦਾ ਹੈ ਵੰਨ ਸੁਵੰਨੀਆਂ ਪੁਸ਼ਾਕਾਂ ਪਹਿਨਦਾ ਹੈ ਪਰ ਸਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪਹਿਦੇ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ ਜਿਹੜਾ ਅਸੀਂ ਹੋਰ ਹੋਰ ਚਮਕੀਲੇ ਭੜੀਲੇ ਭੜਕੀਲੇ ਲਿਬਾਸ ਪਾਉਂਦੇ ਹਾਂ ਜਿਨ੍ਹਾਂ ਨੂੰ ਵੇਖ ਕਰਕੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਲਿਬਾਸਾਂ ਦਾ ਕੋਈ ਫਾਇਦਾ ਨਹੀਂ ਅੱਜ ਦੇ ਸਮੇਂ ਅੰਦਰ ਅਸੀਂ ਆਪਣੇ ਲਿਬਾਸ ਤੋਂ ਵੀ ਭੜਕ ਚੁੱਕੇ ਹਾਂ ਅਸੀਂ ਆਪਣਾ ਲਿਬਾਸ ਵੀ ਗਵਾ ਚੁੱਕੇ ਹਾਂ ਸਤਿ ਸੰਗਤ ਜੀ ਐਸੇ ਲਿਬਾਸ ਪਹਿਨਣ ਦਾ ਕੋਈ ਫਾਇਦਾ ਨਹੀਂ ਜਿਸ ਲਿਬਾਸ ਨੂੰ ਪਹਿਨਦੇ ਆ ਮਨ ਵਿੱਚ ਵਿਕਾਰ ਪੈਦਾ ਹੋਣ ਜਾਂ ਜਿਸ ਲਿਬਾਸ ਨੂੰ ਵੇਖ ਕਰਕੇ ਦੂਜਿਆਂ ਦਾ ਮਨ ਜਿਹੜਾ ਹੈ ਉਹ ਲੁਭਾਏਮਾਨ ਹੋਵੇ ਐਸੇ ਲਿਬਾਸ ਦਾ ਕੋਈ ਫਾਇਦਾ ਨਹੀਂ ਸਾਦਾ ਲਿਬਾਸ ਸਭ ਤੋਂ ਵਧੀਆ ਲਿਬਾਸ ਹੈ ਜਿਨ੍ਹਾਂ ਨੂੰ ਜੀਵਨ ਦੀ ਪ੍ਰਾਪਤੀ ਹੋਈ ਹੈ ਨਾ ਉਹਨਾਂ ਨੇ ਕਦੀ ਐਸੇ ਐਸਾ ਚਮਕੀਲਾ ਭੜਕੀਲਾ ਲਿਬਾਸ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਹੀ ਸਾਦਾ ਲਿਬਾਸ ਰੱਖਿਆ ਅਸੀਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੇਖਦੇ ਕਿੱਡਾ ਸਾਦਾ ਲਿਬਾਸ ਉਹਨਾਂ ਦਾ ਅਸਲ ਜੀਵਨ ਹੈ ਨਾ ਸਤ ਸੰਗਤ ਜੀ ਆਏ ਤੇ ਚਲੇ ਗਏ ਕੋਈ ਜੀਵਨ ਨਹੀਂ ਅਸਲ ਦੇ ਵਿੱਚ ਜੀਵਨ ਦਾ ਮਨੋਰਥ ਹੈ ਪ੍ਰਭੂ ਦੇ ਨਾਲ ਇੱਕਮਿਕ ਹੋ ਜਾਣਾ ਪਰਮੇਸ਼ਰ ਦੇ ਨਾਲ ਪ੍ਰਭੂ ਦੇ ਸਰੂਪ ਵਿੱਚ ਅਭੇਦ ਹੋ ਜਾਣਾ ਅਸਲ ਦੇ ਵਿੱਚ ਇਹ ਸਾਡਾ ਮਕਸਦ ਹੈ ਤੇ ਇਹ ਮਕਸਦ ਤਾਂ ਹੀ ਸਾਨੂੰ ਪ੍ਰਾਪਤ ਹੋਵੇਗਾ ਜੇ ਅਸੀਂ ਸਾਦਾ ਖਾਵਾਂਗੇ ਸਾਦਾ ਪਹਿਨਾਂਗੇ ਤਾਂ ਹੀ ਸਾਡੇ ਤੇ ਪ੍ਰਭੂ ਦੀ ਕਿਰਪਾ ਹੋਵੇਗੀ ਨਾ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨੇਕ ਪ੍ਰਕਾਰੀ ਬਸਤਰ ਉਡਾਏ ਅਨੇਕ ਪ੍ਰਕਾਰ ਦੇ ਮਨੁੱਖ ਨੇ ਬਸਤਰ ਸਰੀਰ ਦੇ ਉੱਤੇ ਪਹਿਨੇ ਪਰ ਮਨ ਨੂੰ ਤ੍ਰਿਪਤੀ ਨਹੀਂ ਆਈ ਕਿਸੇ ਦਾ ਵਧੀਆ ਸੂਟ ਵੇਖਿਆ ਕੱਪੜੇ ਦਾ ਨਾਂ ਕੋਈ ਹੋਰ ਸੁਣ ਲਿਆ ਤੇ ਉਸੇ ਵੇਲੇ ਮਨ ਵਿੱਚ ਲਾਲਚ ਆ ਗਿਆ ਵੀ ਮੈਂ ਵੀ ਹੁਣ ਇਹਦੇ ਨਾਲ ਦਾ ਕੱਪੜਾ ਲਵਾਂ ਕਿਉਂਕਿ ਮਨ ਨੂੰ ਤ੍ਰਿਪਤੀ ਨਹੀਂ ਨਾ ਮਨ ਰੱਜਿਆ ਨਹੀਂ ਤੇ ਜੇ ਸਾਦੇ ਲਿਬਾਸ ਵਿੱਚ ਰਹਿੰਦਾ ਤੇ ਫਿਰ ਜਥਾ ਲਾਭ ਤਸਾ ਸੰਤੁਸ਼ਟ ਹੁੰਦਾ ਵੀ ਜੈਸਾ ਪਰਮੇਸ਼ਰ ਨੇ ਮੈਨੂੰ ਲਿਬਾਸ ਬਖਸ਼ਿਆ ਇਹਦੇ ਵਰਗਾ ਹੋਰ ਕੋਈ ਲਿਬਾਸ ਹੀ ਨਹੀਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨੇਕ ਪ੍ਰਕਾਰੀ ਬਸਤਰ ਉਡਾਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਗੁਰੂ ਕੀ ਸੰਗਤ ਕੀਤੇ ਸਾਧ ਸੰਗਤ ਕੀਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਅਨੇਕ ਪ੍ਰਕਾਰ ਦੇ ਬਸਤਰ ਆਪਣੇ ਸਰੀਰ ਦੇ ਉੱਤੇ ਪਹਿਨੇ ਹੋਏ ਨੇ ਸਤਿ ਸੰਗਤ ਜੀ ਪਰਮੇਸ਼ਰ ਦਾ ਸਿਮਰਨ ਕਰਨਾ ਇਹ ਵੀ ਬਸਤਰ ਹਨ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਭਗਤ ਜਨਾਂ ਕਾ ਲੂਗਰਾ ਓੜ ਨਗਨ ਨਾ ਹੋਈ ਸਾਗਤ ਪਾਓ ਸਿਰ ਰੇਸ਼ਮੀ ਪਹਿਰਤ ਪਤ ਖੋਈ ਭਗਤ ਜਨਾਂ ਕਾ ਲੂਗਰਾ ਜਿਹੜਾ ਹੈ ਨਾ ਉਹ ਕੋਈ ਆਪਣੇ ਸਰੀਰ ਦੇ ਉੱਤੇ ਓੜ ਲਵੇ ਤੇ ਫਿਰ ਉਹ ਬੇਪੱਤ ਨਹੀਂ ਹੁੰਦਾ। ਪਰ ਜੇ ਕਿਤੇ ਸਾਗਤ ਪੁਰਸ਼ ਦੇ ਪਾਸੋਂ ਰੇਸ਼ਮ ਦਾ ਸਰੋਪਾ ਵੀ ਮਿਲ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਉਹਦਾ ਕੋਈ ਫਾਇਦਾ ਨਹੀਂ, ਉਹਦੇ ਨਾਲ ਮਨੁੱਖ ਦੀ ਇੱਜ਼ਤ ਜਿਹੜੀ ਉਹ ਨਾਸ ਹੋ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਸਾਗਤ ਪੁਰਸ਼ ਦੇ ਪਾਸੋਂ ਭਾਵੇਂ ਰੇਸ਼ਮੀ ਸਰੋਪੇ ਵੀ ਕਿਉਂ ਨਾ ਤੂੰ ਪ੍ਰਾਪਤ ਕਰ ਲਵੇ, ਉਹ ਕਿਸੇ ਅਰਥ ਨਹੀਂ। ਪਰ ਜੇ ਭਗਤੀ ਕਰਨ ਵਾਲਿਆਂ ਦਾ ਲੂਗਰਾ ਪਾਟਾ ਵੀ ਹੋਵੇ, ਉਹ ਵੀ ਤੇਰੇ ਸਰੀਰ ਤੇ ਪਹਿਨਿਆ ਹੋਵੇ ਤੇ ਤੇਰੀ ਪੱਤ ਇੱਜ਼ਤ ਆਵਰੂ ਨੂੰ ਕੋਈ ਖਤਰਾ ਨਹੀਂ। ਸਤਿਗੁਰੂ ਜੀ ਕਹਿੰਦੇ ਅਨੇਕ ਪ੍ਰਕਾਰੀ ਵਸਤਰ ਉਡਾਏ, ਜਿਨ੍ਹਾਂ ਨੇ ਅਨੇਕ ਪ੍ਰਕਾਰ ਦੇ ਵਸਤਰ ਉਡਾਏ ਸਤਸੰਗਤ ਜੀ ਉਹਨਾਂ ਨੂੰ ਤ੍ਰਿਪਤੀ ਨਹੀਂ, ਪਰ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਵਸਤਰ ਪਹਿਨੇ ਉਹਨਾਂ ਨੇ ਅਨੇਕ ਪ੍ਰਕਾਰ ਦੇ ਵਸਤਰ ਪਹਿਨ ਲਏ ਨੇ, ਪਰ ਉਹਨਾਂ ਦੀ ਬੇਪਤੀ ਨਹੀਂ ਹੁੰਦੀ। ਜਮ ਮਾਰਗ ਵਿੱਚ ਉਹਨਾਂ ਨੂੰ ਕੋਈ ਬੇਪਤ ਨਹੀਂ ਕਰਦਾ, ਸੰਸਾਰ ਦੇ ਅੰਦਰ ਕੋਈ ਬੇਪਤ ਨਹੀਂ ਕਰਦਾ। ਸਤਸੰਗਤ ਜੀ ਉਹ ਸਦਾ ਹੀ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਉਹਨਾਂ ਨੇ ਅਨੇਕ ਪ੍ਰਕਾਰ ਦੇ ਵਸਤਰ ਜਿਹੜੇ ਹਨ ਉਹ ਨਾਮ ਸਿਮਰਨ ਦੁਆਰਾ ਪਹਿਨੇ ਹਨ।
ਆਨ ਦਿਨ ਕੀਰਤਨ ਹਰ ਗੁਣ ਗਾਏ।
ਪੁੱਛਿਆ ਮਹਾਰਾਜ ਉਹਨਾਂ ਨੇ ਕਿਹੜੇ ਵਸਤਰ ਪਹਿਨੇ ਹੋਏ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਨ ਦਿਨ ਕੀਰਤਨ ਹਰ ਗੁਣ ਗਾਏ, ਉਹ ਰਾਤ ਦਿਨ ਵਾਹਿਗੁਰੂ ਦਾ ਕੀਰਤਨ ਕਰਦੇ, ਵਾਹਿਗੁਰੂ ਦੀ ਕੀਰਤੀ ਕਰਦੇ ਨੇ। ਹਰੀ ਪਰਮੇਸ਼ਰ ਵਾਹਿਗੁਰੂ ਦੇ ਰਾਤ ਦਿਨ ਗੁਣ ਗਾਉਂਦੇ ਨੇ, ਇਹ ਉਹਨਾਂ ਨੇ ਵਸਤਰ ਪਹਿਨੇ ਹਨ।
ਹਸਤੀ ਰੱਥ ਅਸ ਅਸਵਾਰੀ।
ਸਤਸੰਗਤ ਜੀ ਕੋਈ ਹਾਥੀਆਂ ਤੇ ਸਵਾਰੀ ਕਰਦਾ, ਕੋਈ ਰਥਾਂ ਤੇ ਸਵਾਰੀ ਕਰਦਾ, ਕੋਈ ਘੋੜਿਆਂ ਦੀ ਸਵਾਰੀ ਕਰਦਾ, ਪਰ ਮਨ ਫੇਰ ਵੀ ਤ੍ਰਿਪਤ ਨਹੀਂ। ਇਹ ਪੁਰਾਤਨ ਸਮੇਂ ਦੀਆਂ ਵਿਚਾਰਾਂ, ਪੁਰਾਣੇ ਸਮੇਂ ਲੋਕ ਹਾਥੀਆਂ ਤੇ ਘੋੜਿਆਂ ਤੇ ਰਥਾਂ ਦੇ ਉੱਤੇ ਸਵਾਰ ਹੋਇਆ ਕਰਦੇ, ਅੱਜ ਕੱਲ੍ਹ ਵੰਨ ਸਵੰਨੀਆਂ ਗੱਡੀਆਂ ਆ ਗਈਆਂ ਨੇ, ਉਹਨਾਂ ਗੱਡੀਆਂ ਦੀ ਸਵਾਰੀ ਕਰਦੇ ਨੇ, ਪਰ ਮਨ ਨੂੰ ਫਿਰ ਵੀ ਤ੍ਰਿਪਤੀ ਨਹੀਂ। ਜੇ ਕਿਸੇ ਨੇ ਆਪ ਤੋਂ ਚੰਗੀ ਗੱਡੀ ਲਈ ਹੋਈ ਵੇਖ ਲਈ ਤੇ ਮਨ ਉੱਥੇ ਫਿਰ ਡਿੱਗ ਪੈਂਦਾ ਵੀ ਇਹੋ ਜਿਹੀ ਗੱਡੀ ਮੈਂ ਵੀ ਲੈ ਲਵਾਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਨੂੰ ਤ੍ਰਿਪਤੀ ਨਹੀਂ। ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਜੀਵਨ ਪ੍ਰਾਪਤ ਹੋਇਆ ਨਾ ਸਤਸੰਗਤ ਜੀ, ਉਹਨਾਂ ਨੇ ਹਾਥੀਆਂ ਦੀ ਸਵਾਰੀ ਕੀਤੀ ਹੈ, ਉਹਨਾਂ ਨੇ ਰਥਾਂ ਦੀ ਸਵਾਰੀ ਕੀਤੀ ਹੈ, ਉਹਨਾਂ ਨੇ ਘੋੜਿਆਂ ਦੀ ਸਵਾਰੀ ਕੀਤੀ ਹੈ।
ਹਰ ਕਾ ਮਾਰਗ ਹਿਰਦੈ ਨਿਹਾਰੀ।
ਪੁੱਛਿਆ ਮਹਾਰਾਜ ਉਹਨਾਂ ਨੇ ਇਹ ਹਾਥੀ ਰਥ ਘੋੜੇ ਇਤਿਆਦਿਕ ਦੀ ਸਵਾਰੀ ਕਿਹੜੀ ਕੀਤੀ ਹੈ? ਹਜ਼ੂਰ ਕਹਿੰਦੇ ਹਰ ਕਾ ਮਾਰਗ ਹਿਰਦੈ ਨਿਹਾਰੀ, ਉਹਨਾਂ ਨੇ ਆਪਣੇ ਹਿਰਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਮਾਰਗ ਰਸਤਾ ਦੇਖ ਲਿਆ ਹੈ। ਸਤਸੰਗਤ ਜੀ ਪਰਮੇਸ਼ਰ ਨੂੰ ਮਿਲਣ ਦਾ ਰਸਤਾ ਮਨੁੱਖ ਦੇ ਅੰਦਰ ਹੈ, ਪਰ ਅਸੀਂ ਬਾਹਰ ਭਾਲਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਜੰਗਲਾਂ ਬੇਲਿਆਂ ਵਿੱਚ ਲੱਭਦਾ ਫਿਰਦਾ ਹੈ, ਕੋਈ ਧੂਣੀਆਂ ਤਾਈ ਜਾਂਦਾ ਹੈ, ਕੋਈ ਪੁੱਠਾ ਲਮਕਦਾ ਹੈ, ਕੋਈ ਜਪ ਤਪ ਕਰੀ ਜਾਂਦਾ ਹੈ। ਉਹਨਾਂ ਨੂੰ ਹਰੀ ਪਰਮੇਸ਼ਰ ਦਾ ਮਾਰਗ ਨਹੀਂ ਦੱਸਿਆ। ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਜੀਵਨ ਪ੍ਰਾਪਤ ਹੋਇਆ ਉਹਨਾਂ ਨੇ ਹਰੀ ਦਾ ਮਾਰਗ ਹਿਰਦੇ ਵਿੱਚੋਂ ਵੇਖਿਆ। ਹਿਰਦੇ ਵਿੱਚੋਂ ਕਿਵੇਂ ਵੇਖਿਆ? ਗੁਰੂ ਸ਼ਬਦ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕੀਤਾ। ਸੁਰਤੀ ਸੁਰਤਰ ਲਾਈਆ ਏਤ ਤਨ ਕਰ ਤੁਲਹਾ ਲੰਘ ਹੈ ਜੇਤ। ਉਹਨਾਂ ਨੇ ਸੁਰਤ ਜਿਹੜੀ ਸੀ ਉਹ ਸ਼ਬਦ ਵਿੱਚ ਟਿਕਾ ਲਈ ਤੇ ਸਤਸੰਗਤ ਜੀ ਉਸ ਵਾਹਿਗੁਰੂ ਦਾ ਮਾਰਗ ਜਿਹੜਾ ਸੀ ਉਹ ਹਿਰਦੇ ਵਿੱਚੋਂ ਹੀ ਉਹਨਾਂ ਨੂੰ ਦੱਸਿਆ। ਇਹ ਉਹਨਾਂ ਨੇ ਹਾਥੀ ਰਥ ਘੋੜੇ ਆਦਿਕਾਂ ਦੀ ਅਸਵਾਰੀ ਕੀਤੀ ਹੈ।
ਮਨ ਤਨ ਅੰਤਰ ਚਰਨ ਧਿਆਇਆ,
ਅਥਵਾ ਪ੍ਰਭੂ ਦੇ ਮਾਰਗ ਤੇ ਤੁਰਨਾ ਹੀ ਸਾਧ ਸੰਗਤ ਜੀ ਇਹ ਅਸਵਾਰੀਆਂ ਨੇ। ਚਰਨ ਚੱਲੋ ਮਾਰਗ ਗੋਬਿੰਦ, ਮਿਟਹੇ ਪਾਵ ਜਪੀਏ ਹਰ ਬਿੰਦ। ਸੋ ਮਨ ਜਿਹੜੇ ਨੇ, ਮਨ ਰੂਪੀ ਚਰਨ ਜਿਹੜੇ ਨੇ, ਇਹਨਾਂ ਨਾਲ ਮਾਰਗ ਵਾਹਿਗੁਰੂ ਦੇ ਮਾਰਗ ਤੇ ਚੱਲਣਾ, ਸਵਾਸ ਸਵਾਸ ਪਰਮੇਸ਼ਰ ਨੂੰ ਚੇਤੇ ਕਰਨਾ, ਇਹੀ ਉਹਦੇ ਮਾਰਗ ਤੇ ਤੁਰਨਾ ਹੈ। ਜਿੱਥੇ ਅਸੀਂ ਪੈਰਾਂ ਨਾਲ ਵੀ ਤੁਰ ਕੇ ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ, ਗੁਰਤੀਰਥਾਂ ਤੇ ਜਾਂਦੇ ਹਾਂ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉੱਥੇ ਆਪਣੇ ਮਨ ਰੂਪੀ ਪੈਰਾਂ ਨਾਲ ਵੀ ਉਸ ਵਾਹਿਗੁਰੂ ਦੇ ਦਰ ਤੇ ਤੁਰ ਕੇ ਜਾਇਆ ਕਰ। ਸੁਰਤੀ ਦੇ ਨਾਲ ਜਾਣਾ, ਮਨ ਕਰਕੇ ਪਹੁੰਚਣਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹੀ ਅਸਵਾਰੀ ਹੈ। ਇਹ ਹਾਥੀ ਦੀ ਸਵਾਰੀ ਹੈ, ਰਥਾਂ ਦੀ ਸਵਾਰੀ ਹੈ, ਘੋੜਿਆਂ ਦੀ ਸਵਾਰੀ ਹੈ, ਜਿਨ੍ਹਾਂ ਨੇ ਪ੍ਰਭੂ ਦਾ ਮਾਰਗ ਵੇਖ ਲਿਆ ਤੇ ਮਨ ਨੂੰ ਉਸ ਮਾਰਗ ਤੇ ਤੋਰਿਆ ਹੈ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਮਨ ਤਨ ਅੰਤਰ ਚਰਨ ਤੇ ਆਇਆ, ਜਿਨ੍ਹਾਂ ਨੇ ਮਨ ਕਰਕੇ, ਸਰੀਰ ਕਰਕੇ, ਹਿਰਦੇ ਦੇ ਅੰਦਰ ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਧਿਆਉਣਾ ਕੀਤਾ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਸੁਖਾਂ ਦਾ ਖਜ਼ਾਨਾ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਅਥਵਾ ਜੋ ਹਰੀ ਸੁਖਾਂ ਦਾ ਖਜ਼ਾਨਾ ਹੈ, ਦਾਸ ਨੇ ਉਹ ਖਜ਼ਾਨਾ ਪ੍ਰਾਪਤ ਕਰ ਲਿਆ ਹੈ। ਕਿਉਂਕਿ ਐਸਾ ਖਜ਼ਾਨਾ ਸਤਸੰਗਤ ਜੀ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਹੜੇ ਮਨ ਕਰਕੇ, ਤਨ ਕਰਕੇ ਅੰਦਰ ਵਾਹਿਗੁਰੂ ਗੁਰ ਸ਼ਬਦ ਨੂੰ ਧਿਆਉਂਦੇ ਰਹਿੰਦੇ ਨੇ, ਇਹ ਖਜ਼ਾਨਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਸੁਖਾਂ ਦਾ ਖਜ਼ਾਨਾ। ਕਈ ਸੁਖ ਨਿਧਾਨ ਪੀ ਕੇ ਤੇ ਨਿਰਬਲ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਪੁੜਪੜੀਆਂ ਦੁਖਣ ਲੱਗ ਪੈਂਦੀਆਂ ਨੇ। ਸੁਖ ਨਿਧਾਨ ਇਹ ਵੀ ਵਿਦਵਾਨਾਂ ਨੇ ਇੱਕ ਨਸ਼ੇ ਵਿੱਚ ਗਿਣਿਆ ਹੈ, ਪਰ ਇਹ ਨਸ਼ਾ ਵਿਹਲਿਆਂ ਵਾਸਤੇ ਹੈ, ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ, ਵਿਹਲੇ ਪੀ ਲਿਆ, ਸੁੱਖਾਂ ਤੇ ਪੈ ਰਹੇ, ਸਰੀਰ ਵਿਕਾਰ ਹੈ ਨਾ। ਪਰ ਅਸਲ ਦੇ ਸੁਖ ਨਿਧਾਨ ਦਾ ਅਰਥ ਹੈ ਸੁਖਾਂ ਦਾ ਖਜ਼ਾਨਾ, ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ। ਸਤਸੰਗਤ ਜੀ ਨਿਧਾਨ ਤੇ ਨਿਧਾਨ ਦਾ ਅੰਤਰ ਹੈ। ਨਿਧਾਨ ਕਹਿੰਦੇ ਨੇ ਅੰਨੇ ਨੂੰ, ਕਿ ਦੁਨੀਆਂ ਜਿਹੜੀ ਹੈ ਇਹ ਫਣਾ ਦੇ ਢੇਰ ਉੱਤੇ ਟਿਕੀ ਹੋਈ ਹੈ, ਤੈਨੂੰ ਦਿਸਦਾ ਨਹੀਂ। ਨਿਧਾਨ ਕਹਿੰਦੇ ਨੇ ਖਜ਼ਾਨੇ ਨੂੰ, ਜਿਨ੍ਹਾਂ ਨੇ ਮਨ ਕਰਕੇ, ਸਰੀਰ ਕਰਕੇ, ਹਿਰਦੇ ਦੇ ਅੰਦਰ ਪ੍ਰਭੂ ਦੇ ਸ਼ਬਦ ਰੂਪੀ ਚਰਨਾਂ ਦਾ ਜਾਪ ਕੀਤਾ, ਧਿਆਉਣਾ ਕੀਤਾ, ਉਹਨਾਂ ਨੇ ਹਰੀ ਜੋ ਸੁਖਾਂ ਦਾ ਖਜ਼ਾਨਾ ਹੈ ਸਤਸੰਗਤ ਜੀ ਉਹਨਾਂ ਦਾਸਾਂ ਨੇ ਪ੍ਰਾਪਤ ਕਰ ਲਿਆ ਹੈ। ਉਹਨਾਂ ਦਾਸਾਂ ਨੂੰ ਅਥਵਾ ਦਾਸ ਨੂੰ ਐਸੇ ਖਜ਼ਾਨੇ ਦੀ ਪ੍ਰਾਪਤੀ ਹੋਈ ਹੈ ਜਿਹੜਾ ਖਜ਼ਾਨਾ ਅਖੁੱਟ ਹੈ, ਕਦੇ ਮੁੱਕਦਾ ਨਹੀਂ, ਸਦੀਵ ਕਾਲ ਰਹਿਣ ਵਾਲਾ ਇਹ ਖਜ਼ਾਨਾ ਹੈ। ਦੁਨੀਆਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਨੇ, ਪਰ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ ਕਦੇ ਵਾਸਤੇ ਖਾਲੀ ਨਹੀਂ ਹੁੰਦਾ, ਉਹਨਾਂ ਨੂੰ ਕਦੇ ਵਾਸਤੇ ਕੋਈ ਤੋਟ ਨਹੀਂ ਆਉਂਦੀ। ਇਹ ਪਾਵਨ ਪਵਿੱਤਰ ਉਪਦੇਸ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਰਾਗ ਧਨਾਸਰੀ ਅੰਦਰ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਵੀ ਨਾਮ ਦਾ ਸੱਚਾ ਭੋਜਨ ਛਕੀਏ ਅਤੇ ਜੀਵਨ ਜਿਹੜਾ ਹੈ ਉਹ ਸਤਸੰਗਤ ਜੀ ਜੀਵਨ ਵਿੱਚੋਂ ਆਤਮਕ ਜੀਵਨ ਜਿਹੜਾ ਹੈ ਉਹਨੂੰ ਪ੍ਰਾਪਤ ਕਰੀਏ। ਇਹ ਜੀਵਨ ਬੇਕਾਰ ਨਾ ਜਾਵੇ, ਇਹਦੇ ਵਿੱਚੋਂ ਸਾਨੂੰ ਉਹ ਅਮੋਲਕ ਜੀਵਨ ਪ੍ਰਾਪਤ ਹੋ ਜਾਵੇ ਜਿਹੜਾ ਸਦੀਵ ਕਾਲ ਰਹਿਣ ਵਾਲਾ ਹੈ। ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।